एक ओंकार सतगुर प्रसाद, ओंकार जो केवल एक है सतगुरां दी प्रसाद कृपा द्वारा जिस दी प्राप्ति है। आसा घर छेवा, आसा राग विच छेवें कर सुरता गाउण दा हुक्म करदे ने। सो महला पहला, पहले पातशाह महाराज दा एक पावन शब्द है, मन मोती जे गहना होवै पौण होवै सूत धारी। सो जिस वेले गुरु नानक देव जी संगला दीप विच राजे शिवनाव दे सुके बाग जाके ठहरे सी, तां पहला सुका बाग हरा हो गया। फिर जब राजे ने प्रीख्या लैण वास्ते पछड़ां भेजियां, उन्होंने आके बहुत तरह के हाव भाव किए, गुरु साहब अडोल बैठे रहे, डोले नहीं। सो महाराज ने वचन किया, गाछो पुत्री राज कुवार, हे राजदासीओ पुत्रियो तुसी इत्थों चलिया जाओ। जब उन्होंने पुत्री पद दिता, इस वेले वह शर्मशार हो गई बड़िया। मामा गुरु महाराज सच्चे पाश ने पूछा, तुसी किस वास्ते आईया? उन्हें आख्या, तुहानू मोहित करन वास्ते आईया। उस वक्त गुरु ने कहा, तुसी भी औरत, मैं भी औरत हाँ, औरत औरत नूं मोहित नहीं कर सकती। सो औरत पुरश नूं ते पुरश औरत नूं मोहित कर सकता। असा सारिया का पति परमात्मा है, तुसी मेरे कहे लग के यह जिहा शिंगार करो जिस करके परमेश्वर पति प्रसन्न हो जाए। आ जिहड़े बाहरले शिंगार है, कई कहिंदे बाणी च रोकिया नहीं होया महाराज ने, आ हुण रोक रहे ने, ध्यान दे लो। महाराज रोकदे आ, पर इंसान नहीं मानदा, फिर की कर सकते हैं। मन मोती जे गहना होवै पौण होवै सूत धारी। मन नूं मोती वांग शुद्ध करना, ये जेकर मोती चूर गहना होवे यही बना लो। मोती बाहर पाया पर अंदरों मन शुद्ध नहीं, बाहर चिट्टा मोती अंदरों मन काला, अंदरों मन विकारी होया होया। अते पौण जिहड़ा स्वास स्वास भजन करना, ये सूत विच वो गहना धारिया होया होवे, यही यह धागा। स्वास स्वास सिमन करना, मन दा शुद्ध करना, मोती बना लिया। खिमा सिंगार कामण तन पहरै रावै लाल प्यारी। अते जीव रूप स्त्री खिमा रूपी शिंगार नूं शरीर उत्ते पहरे, तां कहिंदे लाल वत्त जिहड़ा बेकीमता जो परमेश्वर है उहदे आनंद नूं इह प्यारी स्त्री रावै हुंदी भोगदी है। लाल बहु गुण कामण मोही, तेरे गुण हो हे न अवरी रहाओ। हे लालवत अणमुले बहुत गुणा वाले परमेश्वर, आप दे विच मैं जिहड़ी कामण तो भाव स्त्री की बुद्धि मोहित हो रही है जी, तेरे वर्गे सुंदर गुण होर किसे विच नहीं हन। इस करके अवरी हुंदा आवरिया भाव झल्लिया विच तेरे गुण नहीं हुंदे, होरां लोकां च तेरे गुण नहीं, तेरे विच तेरे जिहड़े गुण ने बस तुसी ही जाणदे हो। विश्राम दे के कहिंदे ने, हर 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 कंठ ले पहरै दामोदर दंत ले। हर हर करने रूप जिहड़ा हार नूं लै के गल च पाओ, हर 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 राम 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 वाहिगुरू वाहिगुरू। उदों गुरु नानक देव जी ने उत्थे उन्हां दे मुताबक पहला लोगों नूं पता ही नहीं सी वाहिगुरू की है, पहला ताइयों ये अखर वरते सी, उदों हर हर राम राम लोगों नूं समझ लग जांदी सी। फिर गुरु नानक साहब ने वाहिगुरू मंत्र बख्शना, वासुदेव हरी गोबिंद राम कह के उन्हें समझाउण भी यह श्रोमणी मंत्र है सब तो। दामोदर दामोदर करने रूप दंदासा, दंदा विच लैणा करो, दंदासा करके सो दंद चिट्टे कढ़ लैणे, बुल लाल हो जाने, पुराने लोग ऐ करदे सीगे। तो इस प्रकार महाराज कहने दामोदर दामोदर हुंदा परमेश्वर दा नाम लैणे रूप ही दंदासा करो। कर कर करता कंगन पहरै इन वेद चित तरेई। जिहड़ा करतार करतार जपना ना करना, ये कंगन हाथ च पैर ना करो, इस विधि द्वारा चित्त विच हरी नूं धारना करो। इस विधि नाल कहने चित्त नूं जिहड़ा है ना धीरज विच लियाओ, धीरज नूं धारदा फिर चित्त जदों आपां इस तरह करांगे, करतार करतार दा नाम लवांगे। मधसूदन कर मुंदरी पहरै परमेश्वर पट लेई। धीरज धड़ी बंधावै कामण श्री रंग सुरमा देही। मधसूदन मधसूदन परमेश्वर दा नाम है, मधसूदन मधसूदन करना ये हाथ विच मुंदरी पहरे, परमेश्वर परमेश्वर करना ये है। सो इस प्रकार पट लेई बस्तर लेना करे। कथा सुनने वालों ये जान लेना चाहिए कि ये उपदेश इन्ने सौ साल पहला होया, और लंका दे जाफना शहर पैंदा, उन्हूं संगला दीप कहिंदे ने। उत्थे दे लोकां नूं जिवें जिहे जे नाउंदे सी प्रचार करना, फिर ਗੁਰਮੰਤਰ ਹੈ ਵਾਹਿਗੁਰੂ। ਬਾਕੀ ਇਹ ਸਾਰੇ ਪਰਮੇਸ਼ਰ ਦੇ ਨਾਮ ਹੀ ਨੇ। ਸਤਿਗੁਰੂ ਮਹਾਰਾਜ ਨੇ ਸਾਰੇ ਨਾਮ ਵਰਤੇ ਨੇ। ਮਹਾਰਾਜ ਦੇ ਮਨ 'ਚ ਤਾਂ ਕੋਈ ਈਰਖਾ ਦੁਵੈਸ਼ ਨਫ਼ਰਤ ਇਹੀ ਜੀ ਕੋਈ ਗੱਲ ਨਹੀਂ। ਆਮ ਲੋਕਾਂ ਦੇ ਮਨ 'ਚ ਹੁੰਦੀ ਆਹ ਕਹਿਤਾ ਆਹ ਕਹਿਤਾ, ਇਹ ਵਿਚਾਰੇ ਬਹੁਤ ਥੱਲੇ ਵਾਲੇ ਐਵੇਂ ਟੋਏ 'ਚ ਡਿੱਗੇ ਹੋਏ ਆ। ਧੀਰਜ ਧੜੀ ਬੰਧਾਵੈ ਕਾਮਣ ਸ੍ਰੀ ਰੰਗ ਸੁਰਮਾ ਦੇਹੀ। ਕਾਮਣ ਹੁੰਦਾ ਇਸਤਰੀ ਨੂੰ ਚਾਹੀਦਾ ਕਿ ਧੀਰਜ ਦਾ ਰੂਪੀ ਧੜੀ ਹੁੰਦਾ ਮੇਢੀਆਂ ਦੇ ਬੰਧਾਵੇ ਗੁੰਦਨੇ ਵਿੱਚ ਆਵੇ, ਸਿਰ ਦੇ ਵਿੱਚ ਮੀਡੀਆਂ ਜਿਹੇ ਬਣਾ ਬਣਾ ਕੇ। ਆਹ ਇੱਥੇ ਵੀ ਆ ਇੰਨੀਆਂ ਮੀਡੀਆਂ ਬਣਾਉਂਦੇ ਸਿਰ ਦੇ, ਝੱਥਰੇ ਜਿਹੇ ਬਣਾਈ ਫਿਰਦੇ ਆ। ਜੇ ਕੋਈ ਸਿਰ 'ਤੇ ਜੂੜਾ ਕਰ ਲਏ ਉਹਨੂੰ ਕਹਿਣਗੇ ਜੂੜਾ ਕੀ ਆ, ਇਹ ਕਿਉਂ ਕੀਤਾ, ਅਤੇ ਆਪਦੇ ਸਿਰ ਦੇ ਉੱਤੇ ਇੰਨਾ ਝੱਥਰਾ ਬਣਾਇਆ ਹੁੰਦਾ, ਐਡੇ ਵਾਲ ਜੇ ਫਲਾ ਫਲਾ ਕੇ, ਕਿਸੇ ਨੇ ਮੀਡੀਆਂ ਬਣਾਈਆਂ, ਕਿਸੇ ਤਾਹਾਂ ਨੂੰ ਕੀਤੇ ਹੋਏ ਨੇ, ਪਤਾ ਹੀ ਲੱਗਦਾ ਵਿੱਚ ਜਿੰਨੀਆਂ ਮਰਜ਼ੀ ਜੂਆਂ ਪਈਆਂ ਹੋਣ, ਕੋਈ ਹਿਸਾਬ ਨਹੀਂ ਗਾ। ਉਹਨੂੰ ਤਾਂ ਕਹਿਣਗੇ ਇਹ, ਸਾਨੂੰ ਤਾਂ ਕਹਿਣਗੇ ਜੂੜਾ ਕਿਉਂ ਰੱਖਿਆ, ਕੇਸ ਕਿਉਂ ਰੱਖੇ ਆ। ਅਤੇ ਆਪ ਜਿਹੜੇ ਏਡੀਆਂ ਜਟਾਂ ਰੱਖਦੇ ਉਹਨਾਂ ਨੂੰ ਕੋਈ ਵੀ ਨਹੀਂ ਪੁੱਛਦਾ ਵੀ ਇਹ ਕਿਉਂ ਰੱਖੀਆਂ ਤੁਸੀਂ। ਮਹਾਰਾਜ ਕਹਿੰਦੇ ਜੇ ਮੀਡੀਆਂ ਬਣਾਉਣੀਆਂ ਗੁੰਦਣੇ ਰੂਪ, ਅਤੇ ਧੀਰਜ ਤਾਂ ਹੈ ਨਹੀਂ ਮਨ 'ਚ, ਤਾਂ ਲੜਾਕੇ ਤਾਂ ਇੰਨੇ ਹੁੰਦੇ ਨੇ, ਮੀਡੀਆਂ ਜੇ ਬਣਾ ਕੇ ਕੀ ਫਾਇਦਾ। ਮਹਾਰਾਜ ਕਹਿੰਦੇ ਧੀਰਜ ਦੀ ਮੀਡੀ ਬਣਾਓ ਜੇ ਬਣਾਉਣੀ ਆ। ਸੋ ਧੁੜਾ ਇੱਕ ਗਹਿਣਾ ਵੀ ਹੁੰਦਾ, ਸ੍ਰੀ ਰੰਗ, ਸ੍ਰੀ ਰੰਗ ਦਾ ਜਾਪ ਕਰਨਾ ਇਹ ਸੁਰਮਾ ਬੁੱਧੀ ਰੂਪ ਅੱਖਾਂ ਦੇ ਵਿੱਚ ਪਾ ਲਵੇ ਇਨਸਾਨ। ਸ੍ਰੀ ਰੰਗ ਵੀ ਪਰਮਾਤਮਾ ਦਾ ਨਾਂ ਹੀ ਆ, ਉਹ ਪ੍ਰੇਮ ਦਾ ਭੁੱਖਾ ਹੈ, ਉਹਨੂੰ ਇਹੋ ਜਿਹੀ ਗੱਲ ਨਹੀਂ ਨਾਮਾਂ ਨਾਲ ਨਹੀਂ, ਪਰ ਪ੍ਰੇਮ ਨਾਲ ਆੜਵੰਦ ਆੜਵੰਦ ਕਿਹਾ ਜਿਮੀਂਦਾਰ ਨੇ, ਉੱਥੇ ਹੀ ਜਾ ਪਹੁੰਚਿਆ। ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇ ਹੀ। ਮਨ ਰੂਪੀ ਮੰਦਰ ਵਿੱਚ ਜੇ ਉਹ ਗੁਰੂ ਉਪਦੇਸ਼ ਰੂਪ ਦੀਵੇ ਨੂੰ ਬਾਲੇ, ਗੁਰੂ ਦਾ ਉਪਦੇਸ਼ ਲੈ ਕੇ ਉਹ ਗਿਆਨ ਨੂੰ ਹਿਰਦੇ 'ਚ ਸਥਿਤ ਕਰ ਲਵੇ ਕਿ ਅੱਜ ਮੈਨੂੰ ਜਪਜੀ ਸਾਹਿਬ 'ਚ ਆਹ ਹੁਕਮ ਹੋਏ ਨੇ, ਅੱਜ ਜਾਪ ਸਾਹਿਬ 'ਚ ਆਹ ਹੈ, ਸਵਈਆਂ 'ਚ ਉਪਦੇਸ਼ ਆ ਦਿੱਤਾ। ਸ਼ਾਮ ਤੱਕ ਤਾਂ ਕੋਈ ਵਿਰਾਗ ਨਾਂ ਦੀ ਚੀਜ਼ ਵੀ ਨਹੀਂ ਹੁੰਦੀ ਆਪਣੇ 'ਚ। ਪੰਜ ਬਾਣੀਆਂ ਜ਼ਰੂਰ ਪੜ੍ਹ ਲਈਆਂ, ਪੰਜ ਬਾਣੀਆਂ ਇਹ ਥੋੜ੍ਹੀ ਕਿ ਪੜ੍ਹਨ ਨੂੰ ਹੀ ਦਿੱਤੀਆਂ ਸੀ, ਮੰਨਣ ਨੂੰ ਵੀ ਦਿੱਤੀਆਂ, ਕਮਾਉਣੀਆਂ ਵੀ ਆ। ਉੱਥੇ ਆਨੰਦ ਸਾਹਿਬ 'ਚ ਕੀ ਆ ਬਚਨ ਕਹੇ ਨੇ। ਸੋ ਮਹਾਰਾਜ ਨੇ ਤਾਂ ਕਿਹਾ ਤਬ ਚਰਨਨ ਮਨ ਰਹਿ ਹਮਾਰਾ, ਅਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਕੀ ਇੱਛਾ? ਕਹਿੰਦੇ ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪਤਪਾਰ, ਮੇਰੇ ਹਿਰਦੇ 'ਚ ਜਿਹੜੇ ਨੇ ਅਮਰੇ ਦੁਸ਼ਟ ਸਭਾ ਤੁਮ ਕਾਵਹੋ, ਕਾਮ ਕਰੋ ਲੋਭ ਮੋਹੰਕਾਰ ਇਹਨਾਂ ਨੂੰ ਨਾਸ ਕਰ ਦਿਓ। ਇਹ ਹੋਰ ਬਥੇਰੀਆਂ ਅਲਾਮਤਾਂ ਚਾਰੇ ਪਾਸੇ ਚਿੰਬੜੀਆਂ ਹੋਈਆਂ ਨੇ, ਪ੍ਰਤੱਖ ਸਰੀਰਕ ਦੁਸ਼ਮਣ ਵੀ ਨੇ। ਇਸ ਤਰ੍ਹਾਂ ਬੇਨਤੀ ਕੀਤੀ ਆ, ਆਪ ਹਾਤ ਦਾ ਮੋਹੇ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰ। ਆ ਪ੍ਰਤੱਖ ਪਰਿਵਾਰ ਵੀ ਹੈ, ਸ਼ੁਭ ਗੁਣਾਂ ਦਾ ਪਰਿਵਾਰ ਵੀ ਹੈ, ਇੰਦਰੀਆਂ ਦਾ ਪਰਿਵਾਰ ਵੀ ਹੈ, ਆਪਣਾ ਅੱਖਾਂ ਕੰਨ ਅੱਖ ਨੱਕ ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ, ਇਹ ਵੀ ਹੈ ਸਾਰਾ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ। ਅੰਤਰੀ ਭਾਵਾਂ ਨੂੰ ਨਾ ਸਮਝਦੇ ਹੋਏ ਬੁਰਜਦਲ ਬੰਦੇ ਜਿਹੜੇ ਹੈਗੇ, ਜਿਹਨਾਂ ਨੂੰ ਸਮਝ ਨਹੀਂ ਇਹਨਾਂ ਗੱਲਾਂ ਦੀ, ਉਹ ਹੋਰ ਹੀ ਪਾਸੇ ਅਰਥ ਲਾ ਲੈਂਦੇ ਨੇ। ਇਸ ਕਰਕੇ ਹੈ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਤੇ ਕਾਇਆ ਜਿਹੜੀ ਬੁੱਧੀ ਨੂੰ ਸ਼ਰਧਾ ਵਿਸ਼ਿਸ਼ਟ ਸੇਜਾ ਬਣਾਵੇ। ਸ਼ਰਧਾ ਜਿਵੇਂ ਐਨ ਸੋਹਣਾ ਮੰਜਾ ਬਿਸਤਰਾ ਵਿਛਾਇਆ, ਬੈਠ ਦੇ ਉੱਤੇ ਸੋਹਣੀ ਚਾਦਰ ਵਿਛਾਈ ਹੈ, ਉੱਥੇ ਆ ਕੇ ਪੈਂਦੇ ਆਪਾਂ ਫਿਰ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਿਰਦੇ 'ਚ ਵੀ ਚਾਦਰ ਵਿਛਾਓ ਚਿੱਟੀ, ਹਿਰਦਾ ਸ਼ੁੱਧ ਕਰੋ। ਸੋ ਵੱਟ ਨਾ ਹੋਵੇ ਚਾਦਰ 'ਚ, ਵੱਟ ਭੈੜੇ ਲੱਗਦੇ ਨੇ। ਇਸੇ ਤਰ੍ਹਾਂ ਮਨ ਦੇ ਅੰਦਰ ਰਾਗ ਦਵੈਖ ਦੇ ਵੱਟ ਪਏ ਹੋਣ, ਜੇ ਈਰਖਾ ਕਰੀ ਜਾਵੇ ਬੰਦਿਆਂ ਹੋਰਾਂ ਨਾਲ, ਰੱਬਦਿਆਂ ਨਾਲ, ਉੱਥੇ ਕਿੱਥੇ ਰੱਬ ਨੇ ਆਉਣਾ। ਜਬ ਲੱਗ ਉਹ ਜਾਂਦਾ ਬੈਰੀ ਮੀਤ, ਤਬ ਲੱਗ ਨਿਹਚਲ ਨਾ ਹੀ ਚੀਤ। ਗਿਆਨ ਰਾਓ ਜਬ ਸੇ ਜੈ ਆਵੈ ਤਾਂ ਨਾਨਕ ਭੋਗ ਕਰੇ ਹੀ। ਜਿਸ ਵੇਲੇ ਗਿਆਨ ਰਾਓ ਹੈ, ਗਿਆਨ ਸਰੂਪ ਪਰਮੇਸ਼ਰ ਸ਼ਰਧਾ ਅੰਤਕਰਨ ਰੂਪ ਸੇਜਾ ਦੇ ਉੱਤੇ ਆ ਕੇ ਪ੍ਰਕਾਸ਼ਮਾਨ ਹੁੰਦਾ, ਤਾਂ ਇਹ ਜੀਵ ਰੂਪ ਇਸਤਰੀ ਉਹਦੇ ਆਨੰਦ ਨੂੰ ਭੋਗਣਾ ਕਰਦੀ। ਉਹ ਜਦੋਂ ਆ ਕੇ ਜੀਵ ਦੇ ਹਿਰਦੇ 'ਚ ਪ੍ਰਕਾਸ਼ਮਾਨ ਹੁੰਦਾ, ਇਹ ਉਹ ਵੱਡਾ ਪ੍ਰਕਾਸ਼ ਹੈ, ਇਹ ਛੋਟਾ ਪ੍ਰਕਾਸ਼ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਜੋਤ ਇਹਦੀ ਮਿਲ ਜਾਂਦੀ ਜਦੋਂ ਇੱਕ ਰੂਪ ਹੋ ਕੇ। ਇੰਨਾ ਸੁੱਖ ਆਉਂਦਾ, ਇੰਨਾ ਸੁੱਖ ਆਉਂਦਾ ਕਿ ਸਾਰੇ ਦੁੱਖ ਭੁੱਲ ਜਾਂਦੇ ਨੇ। ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ, ਤਿਸ ਕਿਆ ਕਹੀਐ ਭਾਈ। ਕੀਤਾ ਹੋਇਆ ਜਿਹੜਾ ਜੀਵ ਹੈ, ਪਰਮੇਸ਼ਰ ਦਾ ਕਰਾਇਆ ਹੋਇਆ ਸਭ ਕੰਮ ਕਰਦਾ। ਕੀਤਾ ਹੋਵੇ ਕਰੇ ਕਰਾਇਆ, ਇਹ ਜਿਹੜਾ ਜੀਵ ਪਰਮੇਸ਼ਰ ਨੇ ਪੈਦਾ ਕੀਤਾ, ਇਹ ਉਹਦੇ ਕਰੇ ਹੋਏ ਨੂੰ ਹੀ ਕਰਦਾ, ਕਰਾਏ ਹੋਏ ਨੂੰ ਹੀ ਕਰਦਾ, ਸਾਰੇ ਕੰਮ ਉਹਦੇ ਹੁਕਮ 'ਚ ਹੀ ਹੁੰਦੇ ਨੇ। ਇਸ ਕਿਆ ਕਹੀਐ ਭਾਈ, ਕੋ ਪਰਮੇਸ਼ਰ ਨੂੰ ਭਲਾ ਕੀ ਕਹਿਣਾ। ਜੋ ਕਿਛ ਕਰਨਾ ਸੋ ਕਰ ਰਿਹਾ, ਕੀਤੇ ਕਿਆ ਚਤੁਰਾਈ। ਹੁਣ ਜੋ ਕੁਝ ਪਰਮੇਸ਼ਰ ਨੇ ਕਰਨਾ ਉਹੀ ਕਰ ਰਿਹਾ, ਕੀਤੇ ਹੋਏ ਜੀਵ ਵਿੱਚ ਭਲਾ ਕੀ ਚਤੁਰਾਈ ਹੋ ਸਕਦੀ ਹੈ। ਚਤੁਰਾਈ ਮਾਰਦਾ ਤਾਂ ਬਥੇਰੀ ਆ, ਪਰ ਹੁੰਦੀ ਨਹੀਂ। ਦੇਖਣ ਨੂੰ ਲੱਗਦਾ ਬਹੁਤਾ ਚਲਾਕ ਆ, ਬੜਾ ਉਹ ਸਭ ਕਿਰਿਆ ਉੱਪਰੋਂ ਹੀ ਚੱਲ ਰਹੀ ਹੈ। ਤੇਰਾ ਹੁਕਮ ਭਲਾ ਤੁਧ ਭਾਵੈ ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮ ਸਮਾਵੈ ਰਹਾਉ। ਇਹ ਵਾਹਿਗੁਰੂ ਤੇਰਾ ਹੁਕਮ ਮੰਨਣਾ ਭਲਾ ਹੈ, ਹੁਕਮ ਮੰਨਣ ਵਾਲਾ ਜੀਵ ਆਪ ਨੂੰ ਚੰਗਾ ਲੱਗਦਾ, ਇਹ ਮੇਰੇ ਹੁਕਮ ਚੱਲਦਾ ਠੀਕ ਹੈ। ਹੁਕਮ ਮੰਨਣ ਵਿੱਚ ਆਪਾਂ ਨੂੰ ਕਈ ਪ੍ਰਕਾਰ ਦੇ ਸਵਾਦ ਛੱਡਣੇ ਪੈਂਦੇ ਆ, ਕਈ ਪ੍ਰਕਾਰ ਦੇ ਸੁੱਖ ਛੱਡਣੇ ਪੈਂਦੇ ਨੇ, ਪਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਅੰਦਰੋਂ ਪਰਦਾ ਤੋੜਨਾ ਹਉਮੈ ਵਾਲਾ ਤੇ ਉਹਦੇ ਹੁਕਮ ਨੂੰ ਮੰਨਦੇ ਹੋਏ ਅੰਮ੍ਰਿਤ ਛੱਕ ਕੇ ਕਕਾਰ ਪਹਿਨ ਕੇ ਗੁਰੂ ਵਾਲੇ ਬਣੀਏ, ਨਿਤਨੇਮ ਕਰੀਏ ਸਵੇਰੇ, ਕ੍ਰਿਤਾਂ ਤੋਂ ਬਚੀਏ, ਬਾਣੀ ਪੜ੍ਹੀਏ, ਹੁਕਮ ਅਨੁਸਾਰ ਚੱਲਣਾ। ਕੁਝ ਨੁਕਸਾਨ ਹੋ ਗਿਆ ਕਦੇ ਤਾਂ ਵੀ ਤੇਰੇ ਹੁਕਮ ਚੱਕੇ, ਤੈਨੂੰ ਤਾਂ ਪਤਾ ਹੀ ਹੈ। ਜੇ ਮੇਰੇ ਕੋਲ ਗੁੰਮ ਹੋ ਗਈਆਂ ਚੀਜ਼ਾਂ ਰੋਵਾਂ ਨਾ ਮੈਂ, ਕਿਉਂਕਿ ਮੇਰਾ ਬਾਪੂ ਬੜਾ ਅਮੀਰ ਹੈ, ਬ੍ਰਹਿਮੰਡਾਂ ਦਾ ਮਾਲਕ ਹੈ, ਉਹਨੇ ਆਪੇ ਹੀ ਸਭ ਕੁਝ ਦੇ ਦੇਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਇਹ ਜਿਹੜਾ ਪਰਮਾਤਮਾ ਨੇ ਕਿਰਪਾ ਕੀਤੀ ਹੈ ਤਾਂ ਉਹ ਹੁਕਮ ਦੇ ਅਨੁਸਾਰ ਹੀ ਸਾਰਾ ਕੁਝ ਹੋ ਰਿਹਾ ਹੈ। ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਨੇ ਜਿਵੇਂ ਲੇਖ ਲਿਖਿਆ ਨਾ ਉਹੋ ਜਿਹਾ ਹੀ ਲੇਖ ਮੱਥੇ ਉੱਤੇ ਪਿਆ ਭਾਈ, ਕਿਉਂਕਿ ਉਹਨੇ ਲਿਖਿਆ ਲੇਖ ਮੱਥੇ 'ਤੇ ਲੇਖ ਪੈ ਗਿਆ। ਹੁਣ ਆਪਾਂ ਉਹ ਧੱਕੇ ਨਾਲ ਲਾਹ ਕੇ ਸਿੱਟਣੋ ਰਹੇ ਨਾ ਉਹ ਬਦਲ ਸਕਦਾ। ਹੁਣ ਜੀਵ ਤਹੇ ਜੀ ਕਰਮ ਉਹ ਫਿਰ ਕਮਾਉਂਦਾ, ਕਹਿੰਦੇ ਉਸੇ ਵਿੱਚ ਹੀ ਪਿਆ, ਭੋਗੇ ਤੋਂ ਬਗੈਰ ਲੇਖ ਨੂੰ ਕੋਈ ਮੇਟ ਨਹੀਂ ਸਕਦਾ। ਸੋ ਭੋਗੇ ਬਿਨ ਭਾਗਿਆ ਨਹੀਂ ਕਰਮ ਗਤੀ ਬਲਵਾਨ। ਹੋ ਤਾਂ ਜਾਂਦੀ ਕਿਰਪਾ ਜਿਵੇਂ ਮੀਂਹ ਆ ਗਿਆ, ਹੁਣ ਮੀਂਹ ਤਾਂ ਟਲਦਾ ਨਹੀਂ, ਪਰ ਛਤਰੀ ਉਹ ਚਲੋ ਮਾੜਾ ਜਿਹਾ ਆਸਰਾ ਕਰਨੀ, ਬਰਸਾਤੀ ਹੈ, ਗੱਡੀ ਹੈ, ਧੁੱਪ ਆ ਗਈ ਤਾਂ ਫਿਰ ਉਹੋ ਜਿਹਾ ਇੰਤਜ਼ਾਮ ਹੈ, ਏਸੀ ਚਲਾ ਲੈਂਦੇ ਹਾਂ, ਬਾਹਰ ਠੰਡ ਹੈ ਤਾਂ ਹੀਟ ਚਲਾ ਲੈਂਦੇ ਹਾਂ, ਇੰਤਜ਼ਾਮ ਵੀ ਉਹਨੇ ਦਿੱਤੇ ਹੋਏ ਨੇ। ਲੇਖ ਤਾਂ ਲਿਖਿਆ ਹੈ ਪਰ ਨਾਮ ਦੇ ਨਾਲ ਉਹ ਲੇਖ ਦਾ ਪ੍ਰਭਾਵ ਫਿੱਕਾ ਪੈ ਜਾਂਦਾ। ਨਾਮ ਵੀ ਤਾਂ ਹੈ ਨਾ, ਨਾਮ ਵੀ ਤਾਂ ਪਰਮੇਸ਼ਰ ਨੇ ਦਿੱਤਾ। ਉਹ ਕਹਿੰਦੇ ਭਾਈ ਜੇ ਕੋਈ ਨਹੀਂ ਅਜਿਹੀ ਜੀ ਗੱਲ ਹੋ ਜਾਵੇ, ਮੂਹਰੇ ਹੁਣ ਦਰਿਆ ਆ ਜਾਏ ਤਾਂ ਕਿਸ਼ਤੀ ਦਿੱਤੀ ਹੋਈ ਹੈ। ਇਸ ਕਰਕੇ ਆ ਸਾਧਨ ਵੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਜੇ ਕੋਈ ਲੇਖ ਲਿਖਿਆ ਹੁਣ ਤੇਰੇ ਕਰਮਾਂ ਕਰਕੇ ਮੈਂ ਲਿਖਿਆ, ਪਰ ਭੁਗਤਣਾ ਵੀ ਤੂੰ ਹੀ ਹੈ, ਪਰ ਜੇ ਤੈਨੂੰ ਔਖਾ ਲੱਗਦਾ ਤੂੰ ਸਤਿਗੁਰੂ ਦੇ ਚਰਨੀ ਪੈ ਜਾ ਕੇ, ਸਤਿਗੁਰੂ ਜੀ ਨਾਮ ਦਾ ਜਹਾਜ਼ ਬਖਸ਼ਿਸ਼ ਕਰਕੇ ਤੈਨੂੰ ਤਾਰ ਦੇਣਗੇ। ਸਤਿਗੁਰੂ ਜੀ ਔਖੇ ਕੰਮ ਨੂੰ ਸੁਪਨੇ 'ਚ ਹੀ ਭੁਗਤਾ ਦਿੰਦੇ ਕਈ ਵਾਰੀ। ਗੁਰੂ ਸਾਹਿਬ ਦਾ ਇਹ ਫਾਇਦਾ ਹੁੰਦਾ, ਜੇ ਕੋ ਦਰਗ ਹੈ ਬਹੁਤਾ ਬੋਲੇ ਨਾਉ ਪਵੈ ਬਾਜ਼ਾਰੀ। ਹੁਣ ਜਿਹੜਾ ਕੋਈ ਸਤਸੰਗ ਦਰਗਾਹ 'ਚ ਵਿੱਚ ਬਹੁਤਾ ਜ਼ਿਆਦਾ ਬੋਲਦਾ ਜਾ ਕੇ ਉਹਦਾ ਨਾਉ ਬਾਜ਼ਾਰੀ ਹੁੰਦਾ, ਮਸ਼ਕਰਾ ਪੈ ਜਾਂਦਾ। ਕਈ ਸੰਗਤ ਵਿੱਚ ਜਾ ਕੇ ਬੋਲੀ ਜਾਂਦੇ, ਕੋਈ ਨਿੰਦਿਆ ਕਰੀ ਜਾਂਦੇ, ਕੋਈ ਭੈੜਾ, ਇਹ ਵਿਚਾਰੇ ਅਸਲ ਵਿੱਚ ਹੈ ਨਹੀਂ ਸਤਸੰਗੀ ਪੁਰਸ਼, ਜੇ ਆਪਾਂ ਕਹੀਏ ਨਾ ਸਤਸੰਗਤ ਵਾਲੇ ਆ, ਬਹੁਤ ਦੂਰ ਦੀਆਂ ਗੱਲਾਂ ਨੇ ਉਹ, ਸਤਸੰਗ ਹੋਰ ਚੀਜ਼ ਹੁੰਦੀ ਹੈ। ਕਈ ਤਾਂ ਸੰਗਤ 'ਚ ਰੌਲਾ ਪਾਉਣ ਹੀ ਜਾਂਦੇ ਨੇ, ਕੋਈ ਕੁਛ ਬੋਲਣ ਜਾਂਦੇ ਨੇ, ਕੋਈ ਕੁਛ ਕਰਦੇ ਨੇ, ਇਹ ਤਾਂ ਆਪਣੀ ਜ਼ਿੰਦਗੀ ਨੂੰ ਬਰਬਾਦ ਹੀ ਕਰਦੇ ਨੇ, ਇਹ ਤਾਂ ਪਰਲੋਕ ਦਾ ਸਾਰਾ ਰਾਹ ਖਰਾਬ ਕਰਦੇ ਨੇ। ਇਹਨਾਂ ਨੂੰ ਰੱਬ ਦੀ ਤਾਕਤ ਦਾ ਹੀ ਨਹੀਂ ਪਤਾ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਕਤ ਦਾ ਪਤਾ ਹੀ ਨਹੀਂ ਕਿ ਇਹ ਕੀ ਕਰ ਸਕਦੇ ਆ, ਪਰ ਸਤਿਗੁਰੂ ਦਿਖਾ ਕੇ ਨਹੀਂ ਕਰਦੇ। ਜਦੋਂ ਕਰਦੇ ਆ ਤਾਂ ਐਸਾ ਚੁੱਪ ਚਪੀਤਾ ਹੀ ਕਰਦੇ ਆ, ਫਿਰ ਮੁੜ ਕੇ ਸਕੰਜੇ 'ਚੋਂ ਨਿਕਲਦਾ ਨਹੀਂ, ਫਿਰ ਇਹ ਚੈਂ ਚੈਂ ਕਰਦਾ ਕਿ ਹੁਣ ਮੈਨੂੰ ਇਹ ਤੋਂ ਛੁਡਾਓ, ਦੁੱਖ ਤੋਂ ਛੁਡਾਓ, ਮੰਜੇ ਤੋਂ ਉਠਾਓ, ਹੁਣ ਪਿਆਰ ਇੱਥੇ ਹੀ ਪਿਆਰ ਹੈ ਹੁਣ ਆਰਾਮ ਨਾਲ। ਸਤਰੰਜ ਬਾਜੀ ਪੱਕਾ ਨਾਹੀ ਕੱਚੀ ਆਵੈ ਸਾਰੀ। ਜਿਵੇਂ ਸਤਰੰਜ ਬਾਜੀ ਆ ਜਿਹੜੀ ਚੌਂਪੜ ਦੀ ਬਾਜੀ, ਜਿਹੜੀ ਨਰਦ ਪੁੱਗਦੀ ਨਹੀਂ ਉਹ ਕੱਚੀ ਨਰਦ ਵਾਰ ਵਾਰ ਆਉਂਦੀ ਹੈ, ਕਹਿੰਦੇ ਐਵੇਂ ਚੌਂਪੜ ਦੀ ਬਾਜੀ ਇਹ ਸੰਸਾਰ ਹੈ। ਇਸ ਜੀਵ ਰੂਪੀ ਨਰਦ ਗਿਆਨ ਨਾਲ ਪੱਕਦੀ ਨਹੀਂ, ਸਾਧਨ ਸੰਪਤੀ ਤੋਂ ਰਹਿਤ ਹੋਣ ਕਰਕੇ ਜਿਹੜੀ ਕੱਚੀ ਹੈ ਉਹ ਜੀਵ ਰੂਪੀ ਨਰਦ 84 ਲੱਖ ਜੂਨਾਂ ਰੂਪੀ ਖਾਨਿਆਂ 'ਚ ਆਉਂਦੀ ਜਾਂਦੀ ਰਹਿੰਦੀ ਹੈ। ਚੌਂਪੜ ਵਿੱਚ ਇੱਕ ਖਾਨੇ ਦਾ ਨਾਮ ਚੀਰਾ ਹੈ, ਉਸ ਜਿਹੜੀ ਗੋਟੀ ਆ ਜਾਵੇ ਉਹ ਫੇਰ ਨਹੀਂ ਮਰਦੀ। ਇਸੇ ਤਰ੍ਹਾਂ ਜਿਹੜੀ ਜੀਵ ਰੂਪੀ ਗੋਟੀ ਆ ਸਤਸੰਗਤ ਰੂਪੀ ਚੀਰੇ 'ਚ ਆ ਜਾਵੇ ਉਹ ਫੇਰ ਮਰਦੀ ਨਹੀਂ। ਨਾ ਕੋ ਪੜਿਆ ਪੰਡਿਤ ਬੀਨਾ ਨਾ ਕੋ ਮੂਰਖ ਮੰਦਾ। ਆਪਣੇ ਆਪ ਨਾ ਤਾਂ ਕੋਈ ਪੜਿਆ ਹੋਇਆ, ਨਾ ਹੀ ਕੋਈ ਪੰਡਿਤ ਹੈ, ਨਾ ਹੀ ਕੋਈ ਬੀਨਾ ਹੁੰਦਾ ਦ੍ਰਿਸ਼ਟ ਹੈ, ਨਾ ਕੋਈ ਮੂਰਖ ਹੈ, ਅਤੇ ਇਸੇ ਪ੍ਰਕਾਰ ਨਾ ਹੀ ਕੋਈ ਮੰਦੇ ਸੰਕਲਪਾਂ ਦੇ ਚੇਤਵਨ ਵਾਲਾ। ਬੰਦੇ ਅੰਦਰ ਸਿਫਤ ਕਰਾਏ ਤਾਂ ਕਹੋ ਕਹੀਏ ਬੰਦਾ। ਬੰਦੀ ਹੁੰਦਾ ਮਾਇਆ, ਮਾਇਆ ਦੇ ਵਿੱਚ ਹੀ ਜਿਹਦੇ ਕੋਲੋਂ ਸਿਫਤ ਕਰਵਾ ਲੈਂਦਾ, ਮਾਇਆ 'ਚ ਰਹੀ ਵੀ ਜਾਓ ਸਿਫਤ ਵੀ ਕਰੀ ਜਾਓ। ਬੰਦਗੀ ਦੇ ਅੰਦਰ ਸਥਿਤ ਕਰਾ ਕੇ ਜਿਹਦੇ ਕੋਲੋਂ ਆਪਣੀ ਸਿਫਤ ਕਰਾਉਂਦਾ ਉਹਨੂੰ ਕਹੀਏ ਦਾਸ, ਬੰਦੇ ਨੂੰ ਕਹਿੰਦੇ ਦਾਸ, ਉਹ ਦਾਸ ਕਹਿਣਾ ਚਾਹੀਦਾ। ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ ਕਿੰਥਾ ਕਿਮਾ ਹੰਢਾਵੋ। ਸੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਤ੍ਰਿਯਰਾਜ ਤੋਂ ਅੱਗੇ ਹੋ ਕੇ ਭਰਥਰ ਹਰੀ ਦੇ ਆਸ਼ਰਮ ਪਹੁੰਚੇ, ਉੱਥੇ ਜਾ ਕੇ ਜੇ ਇਸਤਤੀ ਹੋਏ ਸਨ, ਉਸ ਵੇਲੇ ਕਿਸੇ ਕੰਮ ਵਾਸਤੇ ਭਰਥਰੀ ਬਾਹਰ ਆ ਨਿਕਲਿਆ। ਮਹਾਰਾਜ ਬਾਹਰ ਬੈਠੇ ਸੀ ਉਸ ਵਕਤ, ਸੋ ਬੋਹੜ ਦੇ ਦਰਖਤ ਥੱਲੇ ਜਾਂ ਪਿੱਪਲ ਦਾ ਦਰਖਤ ਸੀ ਉੱਥੇ। ਨਾਰਦ ਮੁਨੀ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰੀ ਜਾਓ, ਆਪੇ ਹੀ ਮਿਲਣਗੇ। ਇਹ ਕਥਾ ਸੋ ਆ ਚੁੱਕੀ ਹੈ ਸੋ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ। ਇਸ ਪ੍ਰਕਾਰ ਤੇ ਗੁਰੂ ਜੀ ਦੇ ਚਿਹਰੇ ਦਾ ਦਰਸ਼ਨ ਕਰਦੇ ਉਹ ਬੜਾ ਪ੍ਰਸੰਨ ਹੋਇਆ, ਐਂ ਨਿਸ਼ਚਿੰਤ ਜਿਹਾ ਹੋ ਗਿਆ ਜਿਵੇਂ ਆਨੰਦ ਆ ਗਿਆ। ਚਿਹਰਾ ਹੀ ਐਸਾ ਪ੍ਰਭਾਵਿਤ ਮਹਾਰਾਜ ਦਾ, ਫਿਰ ਤਾਂ ਉਹਨੂੰ ਆਪਣਾ ਕੰਮ ਹੀ ਭੁੱਲ ਗਿਆ ਤੇ ਪਾਸ ਆ ਕੇ ਕਹਿੰਦਾ, ਆਪ ਕਿਸ ਦੇਸ਼ ਤੋਂ ਆਏ ਹੋ, ਕਿੱਥੇ ਜਾ ਰਹੇ ਹੋ, ਤੁਹਾਡਾ ਨਾਮ ਕੀ ਹੈ? ਉਸ ਵੇਲੇ ਮਹਾਰਾਜ ਦਾ ਰੁੱਖ ਵੇਖ ਕੇ ਭਾਈ ਬਾਲੇ ਨੇ ਕਿਹਾ, ਸਾਡਾ ਪੰਜਾਬ ਦੇਸ਼ ਹੈ, ਇਹ ਗੁਰੂ ਨਾਨਕ ਦੇਵ ਜੀ ਹਨ। ਗੁਰੂ ਜੀ ਦਾ ਨਾਮ ਸੁਣ ਕੇ ਭਾਥਰੀ ਬੜਾ ਹੀ ਖੁਸ਼ ਹੋਇਆ, ਚਰਨਾਂ ਤੇ ਡਿੱਗ ਪਿਆ ਤੇ ਕਹਿੰਦਾ, ਮੇਰੇ ਧੰਨ ਭਾਗ ਮੇਰੇ, ਮੈਂ ਤਾਂ ਚਿਰੰਗ ਕਾਲ ਤੋਂ ਆਪ ਨੂੰ ਉਡੀਕਦਾ ਸੀ। 6 ਮਹੀਨੇ ਲਗਭਗ ਉਹ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰਦਾ ਰਿਹਾ। ਇਹ ਵੀ ਇੱਕ ਤਰੀਕਾ ਹੈ ਮਿਲਣ ਦਾ ਮਹਾਰਾਜ ਨੂੰ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰਦਾ ਰਹੇ, ਖੜ ਹੀ ਜਾਂਦੇ ਆ ਕੇ, ਆ ਜਾ ਹਾਂ ਭਾਈ ਯਾਦ ਕਰਦਾ ਸੀ, ਕੀ ਗੱਲ ਹੈ, ਆਪ ਜੇ ਦਰਸ਼ਨ ਕੀਤੇ ਆ, ਅੱਜ ਮੇਰੇ ਸਾਰੇ ਸਾਧਨ ਸਫਲੇ ਹੋ ਗਏ ਮਹਾਰਾਜ ਜੀ। ਉਸ ਵੇਲੇ ਗੁਰੂ ਮਹਾਰਾਜ ਨੇ ਪੁੱਛਿਆ, ਭਰਥੀ ਤੂੰ ਸਾਨੂੰ ਕਿਵੇਂ ਜਾਣਦਾ? ਤਾਂ ਭਰਥੀ ਨੇ ਕਿਹਾ, ਇੱਕ ਸਮੇਂ ਮੈਨੂੰ ਨਾਰਦ ਮੁਨੀ ਜੀ ਮਿਲੇ ਸੀ, ਮੈਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਕੁਝ ਪੁੱਛਣ ਵਾਸਤੇ ਬੇਨਤੀ ਕੀਤੀ, ਤਾਂ ਨਾਰਦ ਮੁਨੀ ਨੇ ਮੈਨੂੰ ਕਿਹਾ ਸੀ, ਸੁੰਤ ਦੇਵ ਰਿਖ ਮੁੱਚ ਸੋ ਭਾਖਾ, ਜੋ ਕੁਝ ਤੁਮਹੈ ਹਿਰਦੈ ਅਭਿਲਾਖਾ, ਸਰਬ ਬਿਤਾਵ ਹੈ ਸ੍ਰੀ ਜਗ ਸਾਈ, ਛਿਤ ਅਵਤਾਰ ਨੀਨ ਅਬ ਜਾਈ। ਛਿਤ ਹੁੰਦੀ ਧਰਤੀ 'ਤੇ, ਅਵਤਾਰ ਉਹਨਾਂ ਲਿਆ ਹੋਇਆ ਮਾਲਕ ਜੀ ਨੇ, ਸ਼੍ਰੀ ਨਾਨਕ ਨਿਜ ਨਾਮ ਧਰਾਵ ਹੈ, ਭਗਤ ਜਗਤ ਮੈਂ ਮਗ ਪ੍ਰਗਟਾਵ ਹੈ। ਇਹ ਅਧਿਆਏ 50 ਦੇ ਵਿੱਚ ਆਇਆ ਪਹਿਲਾਂ ਪੂਰਵਰਧ ਵਿੱਚ ਗੁਰੂ ਨਾਨਕ ਪ੍ਰਕਾਸ਼ ਵਿੱਚ, ਅਤੇ ਸਾਰੀ ਪ੍ਰਿਥਵੀ 'ਤੇ ਚੱਕਰ ਲਗਾ ਕੇ ਸਿੱਧਾਂ ਨਾਲ ਚਰਚਾ ਕਰਨਗੇ ਅਤੇ ਤੈਨੂੰ ਪਹਿਲੇ ਆ ਕੇ ਮਿਲਣਗੇ। ਸੋ ਨਾਰਦ ਜੀ ਦੇ ਬਚਨਾਂ ਅਨੁਸਾਰ ਅੱਜ ਆਪ ਜੀ ਦਾ ਦਰਸ਼ਨ ਹੋਇਆ ਮਹਾਰਾਜ। ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ, ਭਰਥਰੀ ਜੋ ਕੁਝ ਪੁੱਛਣਾ ਹੈ, ਇੱਛਾ ਹੈ, ਉਹਨੂੰ ਪੁੱਛ ਲੈ, ਦੱਸ ਕੀ ਚਾਹੀਦਾ ਹੁਣ। ਤਾਂ ਭਰਥਰੀ ਨੇ ਕਿਹਾ, ਮੈਂ ਹੱਠ ਯੋਗ ਦੀ ਮਹਾਨ ਪ੍ਰਕਿਰਿਆ ਕਰਕੇ ਮਨ ਨੂੰ ਵਸ ਕੀਤਾ, ਕਿਉਂਕਿ ਮਨ ਦੇ ਵਸ ਕਰਨ ਨਾਲ ਹੀ ਸ਼ੁਭ ਗਤੀ ਹੁੰਦੀ ਹੈ। ਪਰ ਇਹ ਦੱਸੋ ਕਿ ਭਗਤੀ ਵਿੱਚ ਮਨ ਕਿਵੇਂ ਵਸੀਕਾਰ ਹੁੰਦਾ? ਇੱਕ ਸੰਸਾ ਮੈਨੂੰ ਇਹ ਹੈ ਅਤੇ ਦੂਜਾ ਸੰਸਾ ਇਹ ਕਿ ਸਿੱਧ ਲੋਕ ਤਾਂ ਸ਼ਰਾਬ ਦੇ ਪਿਆਲੇ ਨੂੰ ਪੀ ਕੇ ਮਸਤ ਹੁੰਦੇ ਨੇ ਤੇ ਰਾਤ ਦਿਨੇ ਲਿਵ ਲੱਗੀ ਰਹਿੰਦੀ, ਪਰੰਤੂ ਭਗਤੀ ਮਾਰਗ ਵਿੱਚ ਕਿਸ ਦੇ ਬਲ ਕਰਕੇ ਇੱਕ ਹਰੀ ਦੇ ਰੰਗ ਵਿੱਚ ਬੰਦੇ ਦੀ ਲਿਵ ਬਿਰਤੀ ਜੁੜਦੀ ਹੈ। ਸੋ ਮਹਾਰਾਜ ਨੇ ਬਚਨ ਕੀਤਾ, ਭਰਥੀ ਜੋ ਤੂੰ ਕਿਹਾ ਠੀਕ ਹੈ, ਯੋਗ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ, ਪਰ ਕਲਯੁੱਗ ਵਿੱਚ ਯੋਗ ਕਰਨਾ ਬੜਾ ਹੀ ਔਖਾ ਹੈ, ਇਸੇ ਕਰਕੇ ਭਗਤੀ ਮਾਰਗ ਇੱਕ ਬੜਾ ਹੀ ਸੌਖਾ ਜਿਹਾ ਰਸਤਾ ਚਲਾਇਆ। ਸੋ ਜਿਹੜੇ ਇਨਸਾਨ ਮੁਕਤੀ ਚਾਹੁੰਦੇ ਨੇ, ਉਹ ਹਰੀ ਰੰਗ ਵਿੱਚ ਰੰਗੀਆਂ ਚਾਹੁੰਦੇ ਨੇ, ਉਹ ਇਸ ਪ੍ਰਕਾਰ ਦੇ ਯੋਗ ਲੱਛਣ ਤੇ ਦੱਸਦੇ ਸ਼ਬਦ ਰਾਹੀਂ, ਆਪਾਂ ਨੂੰ ਵੀ ਦੱਸ ਦੇਣ, ਧੰਨ ਗੁਰੂ ਨਾਨਕ ਪਹਿਲੇ ਪਾਤਸ਼ਾਹ ਆਸਾ ਰਾਗ ਦੇ ਵਿੱਚ। ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ, ਖਿੰਥਾ ਖਿਮਾ ਹੰਡਾਵਹੋ। ਗੁਰਾਂ ਦਾ ਜਿਹੜਾ ਉਪਦੇਸ਼ ਹੈ ਨਾ, ਜਿਹੜਾ ਧਾਰਨਾ ਹੈ, ਸੁਣ ਕੇ ਹਿਰਦੇ 'ਚ ਵਸਾ ਲੈਣਾ, ਇਹੀ ਮਨ ਚਿਤ ਰੂਪ ਦੋ ਕੰਨਾਂ ਵਿੱਚ ਮੁੰਦਰਾ ਪਹਿਰ ਨਾ ਕਰ। ਖਿਮਾ ਰੂਪੀ ਖਿੰਥਾ ਉਹਦੀ ਗੋਦੜੀ ਨੂੰ ਹੰਡਾਉਣਾ ਕਰੇ, ਖਿਮਾ ਮਨ 'ਚ ਜ਼ਰੂਰ ਰੱਖੇ। ਸੋ ਬੁਰੇ ਨਾਲ ਬੁਰਿਆਈ ਕਰਨੀ, ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣ। ਮਾਫ਼ ਕਰ ਦਿਓ, ਮਾਫ਼ ਕਰ ਦਿਓ, ਰੱਬ ਮਾਫ਼ ਰੋਜ਼ ਕਰਦਾ ਆਪਾਂ ਨੂੰ। ਵਾਹਿਗੁਰੂ ਸਾਨੂੰ ਖਿਣ ਖਿਣ ਕਾਲ ਮਾਫ਼ ਕਰਦਾ, ਅਸੀਂ ਖਿਣ ਖਿਣ ਕਾਲ ਗਲਤੀਆਂ ਕਰਦੇ ਹਾਂ, ਸਾਨੂੰ ਮਾਫ਼ ਕਰਦਾ। ਆਪਾਂ ਨੂੰ ਵੀ ਚਾਹੀਦਾ ਆਪਾਂ ਬੰਦਿਆਂ ਨੂੰ ਮਾਫ਼ ਕਰੀਏ। ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਯੋਗ ਨਿਧ ਪਾਵੋ। ਜੋ ਕੁਝ ਵਾਹਿਗੁਰੂ ਕਰਦਾ ਉਹਨੂੰ ਚੰਗਾ ਕਰਕੇ ਮੰਨੋ, ਤਾਂ ਸਹਿਜ ਹੀ ਸਹਿਜ ਗਿਆਨ ਦੀ ਜੋ ਯੋਗ ਦੀ ਨਿਧੀ ਰੂਪ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਓਗੇ। ਗਿਆਨ ਯੋਗ ਦੀ ਨਿਧੀ ਪਰਮਾਤਮਾ ਹੀ ਹੈ, ਸਹਿਜ ਹੀ ਪ੍ਰਾਪਤ ਕਰ ਲਓਗੇ। ਜੋ ਕੁਝ ਕਰਦਾ ਉਹ ਨਿੰਦਣਾ ਨੂੰ, ਨਿੰਦਾ ਨਾ ਹੀ ਕਾਹੂ ਬਾਤ ਹੈ, ਖਸਮੇ ਵੈ ਭਾਣਾ। ਖਸਮ ਨੂੰ ਭਾਉਂਦਾ ਹੀ ਏਦਾਂ, ਹੁਣ ਆਪਾਂ ਕਿਉਂ ਨਿੰਦੀਏ? ਠੀਕ ਹੈ, ਉਹਦੀ ਰਜ਼ਾ 'ਚ ਰਹਿਣਾ ਕਰੀਏ। ਸੋ 360 ਅੰਗ 'ਤੇ ਅਗਲੀ ਪੰਕਤੀ ਫਰਮਾਨ ਕਰਦੇ ਨੇ, ਬਾਬਾ ਜੁਗਤਾ ਜੀਉ, ਜੁਗ ਹੈ ਜੁਗ ਜੋਗੀ, ਪਰਮ ਤੰਤ ਮੈਂ ਜੋਗੰ। ਬਾਬਾ ਤੋਂ ਭਾਵ ਹੈ ਭਰਥਰੀ ਜੀ, ਜੁਗਾਂ ਜੁਗਾਂ ਦੀਆਂ ਜੁਗਤੀਆਂ ਵਿਖੇ ਜੋ ਜੀਉ ਹੈ ਨਾ, ਜੀਵ ਜੋਗੀ ਤੋਂ ਭਾਵ ਜੁੜ ਰਿਹਾ ਸੀ, ਉਸ ਵੱਲੋਂ ਹਟਾ ਕੇ ਹੁਣ ਅਸੀਂ ਜੀਵ ਨੂੰ ਪਰਮ ਤੰਤ ਜੋ ਸਿਧਾਂਤ ਰੂਪ ਪਰਮਾਤਮਾ ਵਿੱਚ ਜੋਗੰ ਹੈ ਜੋੜਿਆ ਕਲਯੁੱਗ ਦੇ ਵਿੱਚ। ਠੀਕ ਹੈ, ਪਿੱਛੇ ਮਰਿਆਦਾਵਾਂ ਸਤਯੁਗ ਤ੍ਰੇਤੇ ਦੁਆਪਰ 'ਚ ਜੋ ਜੋ ਚੱਲੀਆਂ ਚਲਾਈਆਂ ਸਭ ਨੇ, ਉਹ ਨਹੀਂ ਕਿ ਨਹੀਂ ਹੋਇਆ ਕੁਛ, ਪਰ ਕਲਯੁੱਗ ਦੇ ਵਿੱਚ ਇਹ ਚੀਜ਼ਾਂ ਨਹੀਂ ਚੱਲਣੀਆਂ। ਉਮਰਾਂ ਛੋਟੀਆਂ, ਬੁੱਧੀਆਂ ਥੋੜੀਆਂ, ਪੈਸਾ ਹੈ ਨਹੀਂ ਕੋਲ, ਇਹ ਜੀਵ ਨੂੰ ਤਾਰਨ ਦਾ ਹੁਣ ਹੋਰ ਕੋਈ ਰਸਤਾ ਨਹੀਂ। ਸੋ ਇਸ ਕਰਕੇ ਜਿਵੇਂ ਬੰਦਾ ਇੱਕਦਮ ਹਾਰਟ ਅਟੈਕ ਹੁੰਦਾ, ਹੌਸਪੀਟਲ ਲੈ ਜਾਂਦੇ ਨੇ, ਤਾਂ ਉੱਥੇ ਜਾ ਕੇ ਡਾਕਟਰ ਸਿੱਧਾ ਦਿਲ 'ਚ ਟੀਕਾ ਮਾਰਦਾ। ਫਿਰ ਮੈਂ ਕਿ ਅਸੀਂ ਇੱਕ ਵਾਰ ਇੱਕ ਬੰਦੇ ਲੈ ਗਏ ਸੀ ਪਟਿਆਲੇ, ਬਾਹਰੋਂ ਟੀਕਾ ਲਿਆਏ ਭੱਜ ਕੇ, ਲਾਈਫ ਇੰਜੈਕਸ਼ਨ ਕਹਿੰਦੇ ਉਹਨੂੰ। ਫਿਰ ਇੱਕ ਲਾਇਆ ਟੀਕਾ ਫਟਾਫਟ ਦਿਲ ਦੇ ਵਿੱਚ ਟੀਕਾ ਲਾਇਆ, ਨਹੀਂ ਹੋਇਆ, ਬੰਦਾ ਜਿਉਂਦਾ। ਕਈ ਹੋ ਜਾਂਦੇ ਨੇ, ਉੱਠ ਕੇ ਬੈਠੇ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਉਹ ਕਲਯੁੱਗ ਵਿੱਚ ਹੋਰ ਕੋਈ ਸਾਧਨ ਨਹੀਂ, ਡਾਇਰੈਕਟ ਦਿਲ 'ਚ ਹੀ ਲਾਈਫ ਇੰਜੈਕਸ਼ਨ ਲਾਉਣਾ ਪੈਂਦਾ, ਸਿੱਧਾ ਨਾਮ ਦਾ ਹੀ। ਬਾਕੀ ਦੇ ਸਾਧਨ ਛੱਡ ਦਿਓ ਸਾਰੇ, ਵਾਹਿਗੁਰੂ ਵਾਹਿਗੁਰੂ ਕਰੋ, ਤੁਹਾਡੇ ਭਾਣੇ 'ਚ ਰਹੋ ਬਸ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ ਰਹਾਓ। ਨਿਰੰਜਨ ਜੋ ਮਾਇਆ ਮਲ ਤੋਂ ਰਹਿਤ ਪਰਮਾਤਮਾ ਸ਼ੁੱਧ ਵਾਹਿਗੁਰੂ ਦਾ ਨਾਮ ਹੈ ਅੰਮ੍ਰਿਤ, ਉਹ ਮੈਂ ਪ੍ਰਾਪਤ ਕੀਤਾ। ਅਤੇ ਕਾਇਆ ਹੁੰਦੀ ਬੁੱਧੀ, ਬੁੱਧੀ ਅੰਦਰ ਗਿਆਨ ਰਸ ਨੂੰ ਜਾਂ ਗਿਆਨ ਦੁਆਰਾ ਆਤਮ ਰਸ ਨੂੰ ਭੋਗਣਾ ਕੀਤਾ ਹੈ, ਇਹ ਭੁਗਤ ਖਾਧੀ ਆ। ਜਿਹੜੀ ਯੋਗੀ ਭੁਗਤ ਖਾਂਦੇ ਬਣਾ ਕੇ ਚੂਰਮਾ ਜਿਹਾ, ਮਹਾਰਾਜ ਕਹਿੰਦੇ ਹੁਣ ਉਹ ਛੱਡ ਦੇ, ਭੁਗਤਾਂ ਖਾਣੀਆਂ ਸਾਰੀਆਂ, ਨਾਮ ਦੀ ਭੁਗਤੀ ਖਾਓ, ਭੁਗਤ ਗਿਆਨ। ਇਸ ਪ੍ਰਕਾਰ ਗਿਆਨ ਦੁਆਰਾ ਆਤਮ ਰਸ ਨੂੰ ਭੋਗਣਾ ਹੀ ਭੁਗਤ ਖਾਣੀ ਹੈ। ਨਾਮ ਦੇ ਨਾਲ ਜਿਹੜਾ ਰਸ ਆਉਂਦਾ ਅੰਦਰ, ਰਸ ਦੀਆਂ ਘੁੱਟਾਂ ਅੰਦਰ ਨੂੰ ਜਾਂਦੀਆਂ, ਰੋਟੀ ਦੀ ਲੋੜ ਨਹੀਂ ਪੈਂਦੀ, ਪਾਣੀ ਦੀ ਲੋੜ ਨਹੀਂ ਪੈਂਦੀ, ਨੀਂਦ ਨਹੀਂ ਆਉਂਦੀ, ਸਭ ਆਨੰਦ ਬਣਿਆ। ਬਾਬਾ ਜਰਨੈਲ ਸਿੰਘ ਜੀ ਖਾਲਸਾ, ਮਹਾਂਪੁਰਖ ਜੋ ਪਿੰਡ ਰਹਿੰਦੇ ਹੁੰਦੇ ਸੀ, ਕਹਿੰਦੇ ਮੈਂ ਖੇਤੀਬਾੜੀ 22 ਘੰਟੇ ਨਾਲੇ ਹਲ ਵਾਹੁਣਾ, ਖੇਤੀ ਕਰਨੀ, ਅਤੇ ਨਾਲੇ 22 ਘੰਟੇ ਪਾਠ ਕਰੀ ਜਾਣਾ, ਨਾਲ ਹੀ ਜਪਜੀ ਸਾਹਿਬ। ਅਤੇ ਕਹਿੰਦੇ ਇਹੋ ਜਿਹੀ ਅਵਸਥਾ ਬਣ ਗਈ ਇੱਕ ਵਾਰੀ, 3 ਮਹੀਨੇ ਨਾ ਤਾਂ ਭੁੱਖ ਲੱਗੀ, ਨਾ ਪਿਆਸ ਲੱਗੀ, ਨਾ ਹੀ ਮੈਂ ਸੁੱਤਾ। ਹੁਣ ਨੀਂਦ ਨਾ ਆਵੇ, ਰੋਟੀ ਖਾਣ ਨਾਲ ਹੀ ਘੂਕੀ ਜੀ ਚੜ੍ਹਦੀ ਹੈ, ਰੋਟੀ ਨਹੀਂ ਖਾਣੀ ਘੂਕੀ ਕਾਹਦੀ ਆਉਣੀ, ਦੁੱਧ ਪੀਣ ਨਾਲ ਘੂਕੀ ਚੜ੍ਹਦੀ ਹੈ। ਕਹਿੰਦੇ 3 ਮਹੀਨੇ ਇੰਨਾ ਆਨੰਦ ਰਿਹਾ ਮੈਨੂੰ, ਮੈਂ ਕਿਹਾ ਕੰਮ ਕਾਉਣ ਕਿਵੇਂ ਕਰਦੇ, ਰੋਟੀ ਖਾਧੀ ਮੈਂ ਤਾਂ ਕਹੀ ਨਹੀਂ ਚੱਲਦੀ। ਕਹਿੰਦੇ ਉਹ ਫਿਰ ਕਰਾਉਣ ਵਾਲੇ ਵੀ ਆ ਜਾਂਦੇ, ਸ਼ਹੀਦ ਸਿੰਘ, ਕਹਿੰਦੇ ਸਾਰਾ ਕੁਛ ਮਹਾਰਾਜ ਆਪ ਹੀ ਕਰਾਉਂਦੇ ਸੀਗੇ। ਇੰਨੀ ਅਵਸਥਾ, 151 ਜਪਜੀ ਸਾਹਿਬ, 5 ਗ੍ਰੰਥੀ, 5 ਬਾਣੀਆਂ, ਰਹਿ ਰਾਸ ਕੀਰਤਨ 16, ਮਹੀਨੇ 'ਚ ਸਹਿਜ ਪਾਠ ਦਾ ਭੋਗ ਪਾਉਣਾ, 22 ਘੰਟੇ 'ਚ ਇੰਨਾ ਨਿਤਨੇਮ ਕਰਦੇ, ਨਾਲ ਦੇਖ ਲਓ ਹਲ ਚਲਾਉਣਾ, ਕਹੀ ਵਾਹੁਣੀ। ਸੋ ਉਸ ਵਕਤ ਕਹਿੰਦੇ ਮੈਂ ਪਿੰਡ ਦਾ ਹੀ ਕੋਈ ਅਭਿਆਸੀ ਹੋਰ ਪੁਰਸ਼ ਸੀ, ਕਹਿੰਦੇ ਮੈਨੂੰ ਦੱਸਤਾ ਵੀ ਮੇਰੀ ਤਾਂ ਅਵਸਥਾ ਆਉਣੀ। ਕਹਿੰਦੇ ਉਸ ਦਿਨ ਤੋਂ ਹੀ ਖਰਾਬ ਹੋ ਗਈ। ਕਹਿੰਦੇ ਮੈਂ ਬੜਾ ਪਛਤਾਇਆ, ਕਾਹਨੂੰ ਦੱਸਣਾ ਸੀ। ਇਹ ਚੀਜ਼ਾਂ ਫਿਰ ਸਾਨੂੰ ਪ੍ਰੈਕਟੀਕਲ 'ਚੋਂ ਮਿਲ ਜਾਂਦੀਆਂ। ਅਵਸਥਾ ਬਣ ਜੇ, ਬਾਹਲਾ ਰੌਲਾ ਨਾ ਪਾਓ, ਦੱਸੋ ਹੀ ਨਾ। ਹਾਂ, ਕੋਈ ਇੱਕ ਅੱਧਾ ਇਹੋ ਜਿਹਾ ਜੀ ਤੋਂ ਅਗਾਹਾਂ ਸੇਧ ਲੈਣੀ ਹੋਵੇ, ਉਸਤਾਦ ਹੋਵੇ, ਉਹਨੂੰ ਦੱਸਣਾ। ਪਤੀ ਪਤਨੀ ਇੱਕ ਦੂਜੇ ਨੂੰ ਆਪਸ ਵਿੱਚ ਦੱਸ ਸਕਦੇ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਿਹਾ ਕਰਦੇ ਸੀ, ਆਪਣੀ ਅਵਸਥਾ ਕਿਸੇ ਹੋਰ ਬੰਦੇ ਨੂੰ ਨਾ ਹੀ ਜ਼ਿਕਰ ਕਰੇ ਚੰਗਾ ਹੀ ਹੈ। ਕੰਜੇ ਸੁਪਨਾ ਮਾੜਾ ਜਿਹਾ ਆ ਜਾਵੇ ਕਿਤੇ, ਉਹ ਲੋਕਾਂ 'ਚ ਰੌਮੇ ਨੂੰ ਰਾਤ ਦਸਵੇਂ ਪਾਤਸ਼ਾਹ ਮਿਲੇ, ਮੁੜ ਕੇ ਮਿਲਦੇ ਹੀ ਨਹੀਂ। ਕਹਿੰਦੇ ਇਹ ਤਾਂ ਹਲਕਾ ਹੀ ਆ ਬੰਦਾ, ਉਹ ਪਰਖਣ ਦੇ ਮਾਰੇ ਹੀ ਸੁਪਨੇ 'ਚ ਆਉਂਦੇ ਹੁੰਦੇ ਨੇ ਵੀ ਦੇਖੀਏ ਕਿੱਥੇ ਖੜਾ ਹੈ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਸ਼ਿਵ ਨਗਰੀ ਮਹਿ ਆਸਣ ਬੈਸੋ ਕਲਪ ਤਿਆਗੀ ਬਾਦੰ। ਸ਼ਿਵ ਨਗਰੀ ਕਹਿਣ ਤੋਂ ਭਾਵ ਪਰਮਾਤਮਾ ਵਿੱਚ ਜਿਹੜਾ ਬੈਠੇ ਹਾਂ ਨਾ, ਇਹੀ ਸਾਡਾ ਆਸਣ ਹੈ। ਵਿਅਰਥ ਕਲਪਨਾ ਅਸੀਂ ਤਿਆਗ ਦਿੱਤੀ, ਐਵੇਂ ਖਾਮ ਖਾਂ ਕਲਪਨਾ ਕਰਨ ਦੀ ਕੀ ਲੋੜ ਹੈ, ਮਾਧੀ ਲਾ ਕੇ ਬੈਠੇ, ਐਵੇਂ ਸੋਚੀ ਜਾਓ ਕੱਪੜਾ ਕਿੱਥੋਂ ਆਊਗਾ, ਰੋਟੀ ਕਿੱਥੋਂ ਆਊਗੀ, ਉਹ ਕਿਵੇਂ ਹੋਊਗਾ। ਇਹ ਜਿੰਨੀਆਂ ਅੱਜ ਕੱਲ੍ਹ ਵੀ ਲੋਕ ਬਸ ਆ, ਜਿਹੜੇ ਗੁਰੂ ਘਰਾਂ ਵਿੱਚ ਬਹੁਤ ਲੋਕ ਦੇਖੇ, ਬੰਦਗੀ ਤਾਂ ਕੀ ਕਰਨੀ ਹੈ, ਆਉਂਦੇ ਨੇ ਕਲਪਨਾ ਕਰੀ ਜਾਂਦੇ ਨੇ, ਆ ਨਹੀਂ ਠੀਕ, ਉਹਨੇ ਐਂ ਨਹੀਂ ਬੋਲਿਆ, ਫਲਾਨਾ ਐਂ ਨਹੀਂ ਹੋਇਆ, ਅਤੇ ਤੁਸੀਂ ਦੱਸੋ ਕੀ ਲੈਣਾ, ਤੁਸੀਂ ਨਵ ਰੱਬ ਦਾ ਨਾਂ ਜਪੋ, ਅਤੇ ਲੰਗਰ 'ਚ ਐਂ ਨਹੀਂ ਠੀਕ ਬਣਿਆ, ਫਲਾਨਾ ਬੰਦਾ ਐਂ ਆਇਆ ਸੀ ਉੱਥੇ ਆਹ ਪ੍ਰਬੰਧ ਨਹੀਂ ਠੀਕ, ਫਲਾਣੇ ਨੇ ਐਂ ਕੀਤਾ, ਪਰਮਾਤਮਾ ਹੀ ਬਖਸ਼ੇ ਹੈ ਜਾਂ ਨੂੰ। ਉੱਥੇ ਬੰਦਗੀ ਕਰਨਾ ਉਹਨੇ ਕਿ ਰੌਲਾ ਪਾਉਣਾ ਉਹਨੇ, ਜਿੰਨਾ ਕੋਈ ਰੌਲਾ ਪਾਉਂਦਾ ਉਨਾ ਪਾਪ ਲੱਗਦਾ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਜੀ ਪਰਿਕਰਮਾ ਜੋ ਸਿੰਘ ਤੁਰਦੇ ਸੀ, ਦੱਸਿਆ ਕਰਦੇ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਵੱਡੇ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਜੇ ਕਿ ਸਿੰਘ ਨੇ ਗੱਲਾਂ ਕਰਨੀਆਂ, ਕਹਿੰਦਾ ਭਾਈ ਮੂਲ ਮੰਤਰ ਕਰੋ। ਇੱਥੇ ਪਰਿਕਰਮਾ ਦੇ ਵਿੱਚ ਇੱਕ ਇੱਕ ਸੇਲਾ ਦੇ ਥੱਲੇ ਹਜ਼ਾਰਾਂ ਸਿਰ ਲੱਗੇ ਹੋਏ ਨੇ, ਬਹੁਤ ਕੁਰਬਾਨੀ ਤੋਂ ਬਾਅਦ ਹਰਿਮੰਦਰ ਸਾਹਿਬ ਦੀ ਰਚਨਾ ਹੋਈ ਹੈ। ਸੋ ਇਸ ਕਰਕੇ ਹੈ ਕਿ ਸਤਸੰਗ ਵਿੱਚ ਆ ਕੇ, ਸੋ ਹਰ ਜਸ ਕਰਤੇ ਬਾਤ ਚਲਾਵੈ, ਕਹਿਤ ਗੋਬਿੰਦ ਸਿੰਘ ਜੰਮਪੁਰ ਜਾਵੈ। ਜਿਹੜਾ ਹਰੀ ਦਾ ਜਸ ਕਰਦੇ ਹੋਏ ਵਿੱਚ ਗੱਲਾਂ ਕਰਨੀਆਂ ਨੇ, ਮਹਾਰਾਜ ਕਹਿੰਦੇ ਇੱਕ ਵਾਰ ਧਰਮ ਰਾਜੇ ਕੋਲ ਲੇਖਾ ਦੇਣਾ ਪੈਂਦਾ ਵੀ ਏਡੀ ਵੱਡੀ ਧੁਰਕੀ ਬਾਣੀ ਦਾ ਕੀਰਤਨ ਹੋ ਰਿਹਾ, ਕਥਾ ਹੋ ਰਹੀ ਸੀ, ਅਤੇ ਤੂੰ ਗੱਲਾਂ ਕਰੀ ਜਾਂਦਾ ਸੀ ਉੱਥੇ, ਫਿਰ ਕੁਟਾਪਾ ਵੀ ਚਾੜਦਾ ਧਰਮ ਰਾਜਾ, ਇਹ ਨਹੀਂ ਕਿ ਸਾਡੇ ਸਿਰ 'ਤੇ ਡੰਡੇ ਵਾਲਾ ਹੈ ਨਹੀਂ ਕੋਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਲਪਨਾ ਛੱਡ ਦਿੱਤੀ ਹੈ। ਸਿੰਘੀ ਸ਼ਬਦ ਸਦਾ ਧੁਨ ਸੋਹੈ ਐਨਿਸ ਪੂਰੈ ਨਾਦੰ। ਸਿੰਘੀ ਦੇ ਸ਼ਬਦ ਦੀ ਧੁਨੀ ਸਦਾ ਕਿਹੜੀ ਸ਼ੋਭਨੀਕ ਹੋ ਰਹੀ ਜੇ ਤੁਸੀਂ ਯੋਗੀ ਜੀ ਸਿੰਘੀ ਵਜਾਉਂਦੇ ਹੋ ਨਾ। ਜਿਹੜਾ ਦਿਨ ਰਾਤ ਇੱਕ ਰਸ ਗੁਰਾਂ ਦੇ ਨਾਦ ਨੂੰ ਹੁੰਦਾ ਉਪਦੇਸ਼ ਦਾ ਪੂਰਾ ਹੁੰਦਾ ਉਚਾਰਨਾ, ਇਹੀ ਸਿੰਘੀ ਦੇ ਸ਼ਬਦ ਦੀ ਧੁਨੀ ਸਦਾ ਸੋਭ ਰਹੀ ਹੈ ਜਿਹੜੀ ਇੱਕ ਰਸ ਰਾਤ ਦਿਨ ਬਾਣੀ ਪੜ੍ਹੀ ਜਾਣੀ। ਹੋਰ ਕਲਪਨਾ ਬੇਅਰਥੀ, ਐਵੇਂ ਕਰੀ ਜਾਓ ਕੋਈ ਫਾਇਦਾ ਨਹੀਂ ਹੁੰਦਾ। ਇਹ ਆਮ ਬੰਦੇ ਨੂੰ ਆਦਤ ਹੁੰਦੀ ਕਲਪਨਾ ਕਰਨ ਦੀ, ਉਹ ਕਿਵੇਂ ਹੋਊਗਾ। 20 ਸਾਲ ਪਹਿਲਾਂ ਹੀ ਸੋਚੇ ਜਾਣਗੇ ਉਹੇ, ਜੇ ਐਂ ਨਾ ਹੋਇਆ ਕਰਨ ਵਾਲਾ ਤੇ ਮਾਲਕ ਹੈ, ਜੋ ਲਿਖਿਆ ਉਹੀ ਹੋਣਾ। ਸੋ ਇਸ ਕਰਕੇ ਕਹਿੰਦੇ ਸਿੰਘੀ ਹੋਰ ਹੁੰਦੀ ਹੈ, ਨਾਦ ਹੋਰ ਹੁੰਦਾ, ਦੋਨੋਂ ਵੱਖੋ ਵੱਖਰੇ। ਇਸ ਲਈ ਇਸ ਤਰ੍ਹਾਂ ਭਾਵ ਕੇ ਜਾਂ ਸ਼ਬਦ ਦਾ ਭਾਵ ਹੈ ਬ੍ਰਹਮ ਦਾ ਜਿਹੜਾ ਉਚਾਰਨ ਹੈ, ਇਹ ਤਾਂ ਸਿੰਘੀ ਦੀ ਧੁਨ ਸਦਾ ਸੋਭਨੀਕ ਹੋ ਰਹੀ ਹੈ, ਅਤੇ ਗੁਰਾਂ ਦੇ ਉਪਦੇਸ਼ ਦਾ ਜਿਹੜਾ ਉਚਾਰਨ ਹੈ ਇਹ ਨਾਦ ਦਾ ਪੂਰਨ ਹੈ। ਬ੍ਰਹਮ ਦਾ ਜਿਹੜਾ ਉਚਾਰਨ ਹੈ ਨਾ, ਇਹ ਹੈ ਜਿਵੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਤਾਂ ਸਾਡੇ ਸਿੰਘੀ ਬਣ ਰਹੀ ਹੈ। ਜਿਹੜਾ ਉਪਦੇਸ਼ ਦਾ ਉਚਾਰਨ ਹੈ ਸ਼ਬਦ ਪੜ੍ਹਨੇ ਬਾਣੀ ਦੇ, ਇਹ ਨਾਦ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਪਾਤ ਵੀ ਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ। ਵਿਚਾਰ ਰੂਪੀ ਪਾਤਰ ਭਾਵ ਕਹਿੰਦੇ ਚਿੱਪੀ ਫੜੀ ਹੋਈ ਹੈ। ਚਿੱਪੀ ਹੁੰਦੀ ਹੈ ਜਦੋਂ ਯੋਗੀਆਂ ਕੋਲ ਫੜੀ, ਕਾਲੇ ਜੇ ਪ੍ਰਕਾਰ ਦੀ ਹੁੰਦੀ ਹੈ, ਜਦੋਂ ਮਿਕਸਿੰਗ ਕੀਤੀ ਤਾਂ ਸ਼ਾਇਦ ਉਹਦੇ ਵਿੱਚ ਇਹ ਚੀਜ਼ਾਂ ਦਿਖਾਵਾਂਗੇ। ਸੋ ਮੱਤੀ ਵਿੱਚ ਜੋ ਗਿਆਨ ਹੈ ਇਹ ਡੰਡਾ, ਵਰਤਮਾਨ ਤੋਂ ਲੈ ਕੇ ਤਿੰਨਾਂ ਸਮਿਆਂ ਵਿੱਚ ਜੋ ਜਗਤ ਨੂੰ ਮਿਥਿਆ ਰੂਪ ਜਾਣਿਆ, ਇਹ ਸਵਾਹ ਮਲੀ ਹੋਈ ਹੈ। ਸੋ ਸਵਾਹ ਮਲ ਕੇ ਪਿੰਡੇ ਦੇ ਉੱਤੇ ਕੀ ਫਾਇਦਾ? ਕਹਿੰਦੇ ਇਹ ਸਵਾਹ ਮਲਣ ਦਾ ਹੁਕਮ ਨਹੀਂ ਮਹਾਰਾਜ ਦਾ। ਹਰ ਕੀਰਤ ਰਹਿਰਾਸ ਹਮਾਰੀ ਗੁਰਮੁਖ ਪੰਥ ਅਤੀਤੰ। ਹਰੀ ਦੀ ਕੀਰਤੀ ਕਰਨੀ ਹੈ ਜਿਹੜੀ, ਇਹੀ ਸਾਡੀ ਰਹਿ ਰਾਸ ਹੈ, ਰਹੁ ਰੀਤੀ ਮਰਿਆਦਾ ਹੈ, ਇਹੀ ਸਾਡੀ ਰਾਸ ਪੂੰਜੀ ਰਹਿ ਆਈ ਹੈ। ਸੋ ਗੁਰਾਂ ਦੁਆਰੇ ਜੋ ਤਿੰਨਾਂ ਤੋਂ ਅਤੀਤੰਗ ਹੁੰਦਾ ਰਹਿਤ ਹੋਏ ਹਾਂ, ਇਹੀ ਸਾਡਾ ਆਈ ਪੰਥ ਹੈ। ਸਗਲੀ ਜੋਤ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ। ਨਾਨਾ ਵਰਨ ਤੇ ਅਨੇਕ ਆਸ਼ਰਮ, ਇਹਨਾਂ ਸਾਰਿਆਂ ਵਿੱਚ ਜਿਹੜੀ ਪਰਮਾਤਮਾ ਦੀ ਜੋਤ ਨਿਸ਼ਚੇ ਕੀਤੀ ਹੈ, ਇਹੀ ਸਾਡੀ ਸੰਗਮਿਆਂ ਤੋਂ ਭਾਵ ਸੰਗਿਆ, ਇਹੀ ਸਾਡਾ ਸੰਗਮਿਆਂ ਤੋਂ ਭਾਵ ਚੰਦੋਆ, ਸੰਗਮਿਆਂ ਤੋਂ ਭਾਵ ਚਾਦਰਾ ਬੰਨਿਆ ਹੋਇਆ, ਜਾਂ ਯੋਗੀਆਂ ਕੋਲ ਉੱਤੇ ਲੈਣ ਵਾਲਾ ਚਾਦਰਾ ਜਾਂ ਹੁੰਦਾ ਇੱਕ। ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਕਿਉਂਕਿ ਭਰਥਰ ਹਰੀ ਜੀ ਬ੍ਰਹਮ ਗਿਆਨੀ ਹੋਏ ਨੇ, ਇਸ ਕਰਕੇ ਉਹਨਾਂ ਨੂੰ ਬਹੁਤ ਸਤਿਕਾਰ। ਦੇਖੋ ਭਰਥਰ ਦਾ ਨਾਮ ਬਾਣੀ 'ਚ ਕਈ ਵਾਰੀ ਆਉਂਦਾ। ਸੋ ਇਸ ਕਰਕੇ ਮਹਾਰਾਜ ਫਰਮਾਉਂਦੇ ਨੇ, ਹੇ ਭਰਥਰੀ, ਇਸ ਤਰ੍ਹਾਂ ਤੂੰ ਵੀ ਕਹਿੰਦੇ ਕਿ ਪਾਰ ਬ੍ਰਹਮ ਪਰਮੇਸ਼ਰ ਵਿੱਚ ਲਿਵ ਲਾਉਣਾ ਕਰ।